with SBS Radio.
SBS ਪੰਜਾਬੀ ਦੇ ਸਰੋਤਿਆਂ ਨੂੰ ਮੋਨਿਕਾ ਸ਼ਰਮਾ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਪੰਜਾਬੀ ਦੀ ਉੱਭਰਦੀ ਸਿੰਗਰ ਸੁਪਨ ਔਲਖ ਜੀ ਦੇ ਨਾਲ। ਸੁਪਨ ਔਲਖ ਜੀ ਦੇ ਮਦਰ ਜੋ ਹੈ ਉਹ ਬੜੇ ਮੰਨੇ ਹੋਏ ਸ਼ਖਸੀਅਤ ਨੇ ਪੰਜਾਬੀ ਲਿਟਰੇਚਰ 'ਚ। ਉਹਨਾਂ ਦੀ ਮਦਰ ਸੁਰਿੰਦਰ ਕੌਰ ਜੀ ਨੇ ਕਵਿਤਾਵਾਂ ਅਤੇ ਗਜ਼ਲਸ ਲਿਖੀਆਂ ਨੇ ਅਤੇ ਉਹ ਸੰਨ 2013 ਤੋਂ ਉਹਨਾਂ ਦਾ ਸਫ਼ਰ ਪੰਜਾਬੀ ਲਿਟਰੇਚਰ ਸ਼ੁਰੂ ਹੋਇਆ ਅਤੇ ਉਹਨਾਂ ਨੇ ਕਾਫੀ ਨਾਮ ਕਮਾਇਆ ਹੈ। ਸੁਰਿੰਦਰ ਕੌਰ ਜੀ ਐਡਲੇਡ ਵਿੱਚ ਰਹਿੰਦੇ ਨੇ ਅਤੇ ਸੁਪਨ ਜੀ ਰਹਿੰਦੇ ਨੇ ਮੈਲਬਰਨ 'ਚ। ਸੋ ਸੁਪਨ ਜੀ, ਤੁਹਾਡਾ SBS ਪੰਜਾਬੀ ਵਿੱਚ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਮੋਨਿਕਾ ਜੀ ਤੁਹਾਨੂੰ ਵੀ। ਥੈਂਕ ਯੂ, ਤੁਸੀਂ ਟਾਈਮ ਦਿੱਤਾ ਮੈਨੂੰ ਅੱਜ ਤੁਹਾਡੇ ਰੇਡੀਓ ਸ਼ੋਅ ਦੇ ਉੱਤੇ ਇੱਕ ਇੰਟਰਵਿਊ ਦੇ ਲਈ।
ਅਤੇ ਤੁਹਾਡੀ ਜਰਨੀ ਦੇ ਬਾਰੇ ਜੇ ਅਸੀਂ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਤੁਸੀਂ ਕਾਫੀ ਸਾਲਾਂ ਤੋਂ ਮਿਊਜ਼ਿਕ 'ਚ ਇੰਟਰਸਟਿਡ ਰਹੇ ਹੋ ਅਤੇ ਜੋ ਮੈਨੂੰ ਪਤਾ ਚੱਲਿਆ ਤੁਸੀਂ ਕਾਫੀ ਵਰਸਟਾਈਲ ਅਤੇ ਟੈਲੈਂਟਿਡ ਹੋ ਅਤੇ ਤੁਸੀਂ ਥੀਏਟਰ ਅਤੇ ਮਿਊਜ਼ਿਕ ਨਾਲ ਕਾਫੀ ਕਲੋਜ਼ਲੀ ਜੁੜੇ ਰਹੇ ਨੇ ਅਤੇ ਆਪਣੀ ਜਰਨੀ ਬਾਰੇ ਸਾਨੂੰ ਦੱਸੋ ਕਿ ਤੁਹਾਨੂੰ ਕਿੱਥੋਂ ਇੰਸਪੀਰੇਸ਼ਨ ਮਿਲੀ।
ਹਾਂਜੀ ਜ਼ਰੂਰ ਜੀ, ਮੇਰੀ ਇੰਸਪੀਰੇਸ਼ਨ ਜੇ ਮੈਂ ਗੱਲ ਕਰਾਂ, ਮੇਰੀ ਇੰਸਪੀਰੇਸ਼ਨ ਕੋਈ ਇੱਕ ਚੀਜ਼ ਨਹੀਂ ਆ। ਸ਼ੁਰੂ ਤੋਂ ਜੇ ਸਕੂਲ ਟਾਈਮ ਦੀ ਗੱਲ ਕਰੀਏ ਤਾਂ ਸਕੂਲ ਟਾਈਮ ਦੇ ਵਿੱਚ ਜਦੋਂ ਆਪਣੇ ਮਿਊਜ਼ਿਕ ਪੀਰੀਅਡਸ ਹੁੰਦੇ ਸੀਗੇ ਸਕੂਲ ਦੇ ਵਿੱਚ, ਤਾਂ ਉਹ ਮਿਊਜ਼ਿਕ ਪੀਰੀਅਡਸ ਦੇ ਵਿੱਚ ਸਾਡੇ ਸਾਰੇ ਬੱਚਿਆਂ ਨੂੰ ਲਾਈਨ 'ਚ ਖੜਾ ਕੇ ਮਿਊਜ਼ਿਕ ਵਾਲੇ ਟੀਚਰ ਨੇ ਹੌਲੀ ਹੌਲੀ ਨਾ ਹਾਰਮੋਨੀਅਮ ਦੇ ਉੱਤੇ ਹੌਲੀ ਹੌਲੀ ਪੁੱਛਣਾ ਸ਼ੁਰੂ ਕੀਤਾ ਵੀ ਤੁਸੀਂ ਸੁਰ ਲਾ ਕੇ ਦਿਖਾਓ। ਉਹਦੇ ਵਿੱਚ ਉਹਨਾਂ ਨੇ ਫਿਰ ਚੂਜ਼ ਕੀਤੇ ਸਾਰੇ ਸਕੂਲ ਦੇ ਵਿੱਚੋਂ ਕੁਛ ਗਰੁੱਪ ਬਣਾਇਆ, ਇੱਕ ਸਕੂਲ ਕੁਆਇਰ ਬਣਾਈ ਉਹਨਾਂ ਨੇ ਵੀ ਸਕੂਲ ਜਿਹੜੇ ਸਕੂਲ ਦੇ ਫੰਕਸ਼ਨ ਦੇ ਉੱਤੇ ਕੁਛ ਕਰਨਾ, ਸਿੰਗਿੰਗ ਕਰਨੀ ਜਾਂ ਸਕੂਲ ਨੂੰ ਰੈਪ੍ਰੈਜੈਂਟ ਕਰਨਾ ਸਿੰਗਿੰਗ ਦੇ ਵਿੱਚ, ਤਾਂ ਉਹਦੇ ਉਸ ਗਰੁੱਪ ਦੇ ਵਿੱਚ ਮੈਂ ਸਿਲੈਕਟ ਹੋਈ ਸੀ। ਉਸ ਗਰੁੱਪ ਮੈਨੂੰ ਨਹੀਂ ਸੀ, ਉਦੋਂ ਤੱਕ ਮੈਨੂੰ ਨਹੀਂ ਸੀ ਪਤਾ ਵੀ ਆਈ ਐਮ ਅ ਗੁੱਡ ਸਿੰਗਰ, ਮੈਨੂੰ ਕੋਈ ਇੰਨਾ ਉਹ ਨਹੀਂ ਸੀ। ਚਲੋ ਉਹਦੇ 'ਚ ਟੀਚਰ ਨੇ ਬਹੁਤ ਇਨਕਰੇਜ ਕੀਤਾ, ਫਿਰ ਉਹ ਤੋਂ ਮੰਮਾ ਐਂਡ ਪਾਪਾ ਦੋਨੋਂ ਹੀ ਉਹਨਾਂ ਨੇ ਹਮੇਸ਼ਾ ਤੋਂ ਇਨਕਰੇਜ ਕੀਤਾ ਵੀ ਜਿਹੜੇ ਕੋ ਕਰਿਕੁਲਰ ਐਕਟੀਵਿਟੀਜ਼ ਨੇ ਉਹਨਾਂ ਵਿੱਚ ਹਮੇਸ਼ਾ ਪਾਰਟ ਲੈਣਾ ਚਾਹੀਦਾ ਆ, ਜ਼ਰੂਰੀ ਨਹੀਂ ਹੈ ਸਿਰਫ ਇੱਕ ਸਟੱਡੀ, ਉਹ ਤਾਂ ਚਲੋ ਇੱਕ ਪਾਰਟ ਹੁੰਦਾ ਹੀ ਆ ਲਾਈਫ ਦਾ। ਉਹਨਾਂ ਦਾ ਇਨਕਰੇਜਮੈਂਟ ਦੋਨਾਂ ਦਾ ਇਸ ਚੀਜ਼ 'ਚ ਬਹੁਤ ਰਿਹਾ ਕਿਉਂਕਿ ਪਾਪਾ ਵੀ ਖੁਦ ਇੱਕ ਡਰਾਮਾ ਆਰਟਿਸਟ ਨੇ, ਮੰਮਾ ਸ਼ੁਰੂ ਤੋਂ ਪੋਇਟਸ ਐਂਡ ਰਾਈਟਰ ਰਹੇ ਆ, ਤਾਂ ਉਹਨਾਂ ਨੂੰ ਹਮੇਸ਼ਾ ਇਸ ਚੀਜ਼ 'ਚ ਇੰਟਰਸਟ ਰਿਹਾ ਤੇ ਉਹਨਾਂ ਨੇ ਮੈਨੂੰ ਵੀ ਉਹਦੇ 'ਚ ਇਨਕਰੇਜ ਕੀਤਾ। ਤਾਂ ਉਹ ਜਦੋਂ ਉਸ ਗਰੁੱਪ ਤੋਂ ਸ਼ੁਰੂ ਹੁੰਦਿਆਂ ਬਸ ਉਹ ਫਿਰ ਬਸ ਸਾਰਾ ਸਕੂਲ ਟਾਈਮ ਇਹਦੇ 'ਚ ਨਿਕਲ ਗਿਆ, ਉਹਦੇ ਵਿੱਚ ਉਹਦੇ 'ਚ ਇਨਕਰੇਜਮੈਂਟ ਹੁੰਦੀ ਰਹੀ। ਫਿਰ ਉਸ ਤੋਂ ਬਾਅਦ ਜਦੋਂ ਉਹ ਚੀਜ਼ ਥੋੜੀ ਥੋੜੀ ਛੁੱਟਣੀ ਸ਼ੁਰੂ ਹੋਈ, ਫਿਰ ਮੈਨੂੰ ਮੰਮਾ ਨੇ ਖੁਦ ਕਿਹਾ ਵੀ ਵਾਈ ਨਾਟ ਵੀ ਤੁਸੀਂ ਕਲਾਸੀਕਲ ਟ੍ਰੇਨਿੰਗ ਦੀਆਂ ਕਲਾਸਿਸ ਲਓ। ਤਾਂ ਮੈਂ ਉਦੋਂ ਆਈ ਥਿੰਕ ਮੈਂ 10th ਜਾਂ 11th 'ਚ ਹੋਊਂਗੀ ਵੀ ਸਕੂਲ ਆਲਮੋਸਟ ਖਤਮ ਹੋਣ ਵਾਲਾ ਸੀ, ਤਾਂ ਉਹਦੇ 'ਚ ਮੈਂ ਕਲਾਸੀਕਲ ਟ੍ਰੇਨਿੰਗ ਸ਼ੁਰੂ ਕੀਤੀ ਆਪਣੀ। ਮੈਂ ਥੋੜਾ ਟਾਈਮ ਲਈ, ਮੈਂ ਉਹਦੇ ਐਗਜ਼ਾਮਸ ਵੀ ਦਿੱਤੇ ਐਂਡ ਉਹ ਬੜੀ ਅੱਛੀ ਰਹੀ। ਬਟ ਉਦੋਂ ਸਾਡਾ ਆਸਟ੍ਰੇਲੀਆ ਆਉਣ ਦਾ ਪਲਾਨ ਬਣ ਗਿਆ ਜਦੋਂ ਵੀਜ਼ਾ ਆ ਗਿਆ। ਫਿਰ ਜਦੋਂ ਆਸਟ੍ਰੇਲੀਆ ਆ ਗਏ ਤਾਂ ਉਹ ਚੀਜ਼ ਫਿਰ ਛੁੱਟ ਗਈ, ਫਿਰ ਪਿੱਛੇ ਰਹਿ ਗਈ, ਕਿਉਂਕਿ ਇੱਥੇ ਆ ਕੇ ਆਉਂਦਿਆਂ ਫਿਰ ਜੋਬਸ ਸਟੱਡੀਜ਼, ਫਿਰ ਉਹੀ ਉਹ ਇੱਥੇ ਜੋ ਹੈਗਾ ਵੀ ਉਹ ਲਾਈਫ ਬਹੁਤ ਫਾਸਟ ਹੋ ਗਈ, ਕੁਛ ਪਤਾ ਨੀ ਚੱਲਿਆ, ਉਹ ਛੁੱਟ ਗਿਆ ਥੋੜਾ। ਫਿਰ ਮੈਂ ਘਰੇ ਥੋੜਾ ਬਹੁਤ ਏਦਾਂ ਗੁਣਗੁਣਾਉਣਾ, ਮੰਮੀ ਨੇ ਕਹਿਣਾ ਵੀ ਚੱਲ ਅੱਜ ਕੋਈ ਗਾਣਾ ਸੁਣਾ, ਜਾਂ ਘਰੇ ਕੋਈ ਵੈਸੇ ਛੋਟੀ ਪਾਰਟੀ ਹੋਈ ਤਾਂ ਮੰਮੀ ਨੇ ਕਹਿਣਾ ਵੀ ਚਲੋ ਗਾਣਾ ਸੁਣਾਓ। ਤਾਂ ਉਹਦੇ ਵਿੱਚ ਉਹ ਚੀਜ਼ ਫਿਰ ਦੁਬਾਰਾ ਤੋਂ ਸ਼ੁਰੂ ਹੋ ਗਈ ਵੀ ਵਾਈ ਨਾਟ ਵੀ ਦੁਬਾਰਾ ਤੋਂ ਵੀ ਤਾਂ ਸ਼ੁਰੂ ਕੀਤਾ ਜਾ ਸਕਦਾ। ਫਿਰ ਉਹ ਯੂਟਿਊਬ ਬੜਾ ਫੇਮਸ ਹੋ ਗਿਆ ਉਦੋਂ ਤੱਕ ਵੀ, ਯੂਟਿਊਬ ਤੇ ਵੀ ਆਪਾਂ ਗਾਣਾ ਪਾ ਸਕਦੇ ਹਾਂ ਜਾਂ ਫੇਸਬੁੱਕ ਤੇ ਪਾ ਸਕਦੇ ਹਾਂ, ਲੋਕੀ ਤੁਹਾਨੂੰ ਜਾਣਦੇ ਆ। ਤਾਂ ਫਿਰ ਮੈਂ ਉਹਦੇ ਤੇ ਛੋਟੇ ਛੋਟੇ ਏਦਾਂ ਲਾਈਵ ਸਿੰਗਿੰਗ ਸੈਸ਼ਨ ਪਾ ਕੇ ਵੀਡੀਓਜ਼ ਪਾ ਕੇ ਪਾਉਣਾ ਸ਼ੁਰੂ ਕੀਤਾ। ਮੈਨੂੰ ਰਿਸਪੋਂਸ ਬੜਾ ਅੱਛਾ ਮਿਲਿਆ, ਜਿੱਦਾਂ ਫਰੈਂਡਸ ਦਾ ਜਾਂ ਫੈਮਿਲੀ ਦਾ ਰਿਸਪੋਂਸ ਅੱਛਾ ਮਿਲਿਆ। ਤਾਂ ਉਹਦੇ ਬਸ ਉਦਾਂ ਉਹ ਚੀਜ਼ ਬਸ ਉਹ ਹੁੰਦੀ ਹੁੰਦੀ ਸ਼ੁਰੂ ਹੋ ਗਈ ਤੇ ਅੱਜ ਇਸ ਉਹਦੇ ਤੇ ਪਹੁੰਚਿਆ ਵੀ ਚਲੋ ਠੀਕ ਹੈ, ਇੱਕ ਪ੍ਰੋਫੈਸ਼ਨਲੀ ਕੁਛ ਰਿਕਾਰਡ ਕੀਤਾ ਆ।
ਓਕੇ,
ਤਾਂ ਇਹ ਇਦਾਂ ਮੇਰੀ ਜਰਨੀ ਜਿਹੜੀ ਹੈ ਸਟਾਰਟ ਇਦਾਂ ਹੋਈ।
ਤੇ ਤੁਹਾਨੂੰ ਆਸਟ੍ਰੇਲੀਆ 'ਚ ਕਿੰਨੀ ਦੇਰ ਹੋ ਗਈ ਤੇ ਤੁਸੀਂ ਕਿੱਥੇ ਕਿੱਥੇ ਰਹੇ ਹੋ ਆਸਟ੍ਰੇਲੀਆ ਵਿੱਚ?
ਆਸਟ੍ਰੇਲੀਆ 'ਚ ਆਏ ਅਸੀਂ, ਆਏ ਸੀ 2011 ਦੇ ਵਿੱਚ।
ਅੱਛਾ,
ਤੇ ਉਦੋਂ ਮੈਂ ਹਾਲੇ ਸਿਰਫ ਪਲੱਸ 2 ਕੰਪਲੀਟ ਕਰਕੇ ਆਈ ਸੀ ਤੇ ਉਦੋਂ ਅਸੀਂ ਆਏ ਸੀ ਐਡਲੇਡ ਦੇ ਵਿੱਚ।
ਅੱਛਾ,
ਐਡਲੇਡ 'ਚ ਮੈਂ ਅਸੀਂ ਰਹੇ ਹਾਂ 2019 ਤੱਕ, ਅੰਟਿਲ ਜਦੋਂ ਤੱਕ ਮੇਰੀ ਮੈਰਿਜ ਨਹੀਂ ਹੋਈ। ਉਸ ਤੋਂ ਬਾਅਦ ਫਿਰ ਅਸੀਂ ਮੈਲਬਰਨ ਮੂਵ ਹੋਏ ਹਾਂ 2020 ਦੇ ਵਿੱਚ।
ਓਕੇ, ਹਾਂਜੀ। ਤੇ ਤੁਸੀਂ ਕੋਈ ਇੱਥੇ ਆ ਕੇ ਆਪਣਾ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਪਹਿਲਾਂ ਕਲਾਸੀਕਲ ਸਿੰਗਿੰਗ ਕੀਤੀ, ਤੁਸੀਂ ਕੋਈ ਕੰਟੀਨਿਊਟੀ ਲਈ ਕੁਛ ਇੱਥੇ ਵੀ ਜੁਆਇਨ ਕੀਤਾ ਆਸਟ੍ਰੇਲੀਆ 'ਚ ਆਪਣੇ ਰਿਆਜ਼ ਲਈ ਜਾਂ ਕੁਛ ਹੋਰ ਲਈ, ਜਾਂ ਤੁਸੀਂ ਸਿਰਫ ਯੂਟਿਊਬ ਕਵਰ ਸੌਂਗਸ ਦਾ ਹੀ ਦੌਰ ਜਾਰੀ ਰੱਖਿਆ?
ਟੂ ਬੀ ਵੈਰੀ ਓਨੈਸਟ, ਜੇ ਕਲਾਸੀਕਲ ਟ੍ਰੇਨਿੰਗ ਲਈ ਅੰਦਰੋਂ ਬਹੁਤ ਹੁੰਦਾ ਸੀ ਵੀ ਮੈਨੂੰ ਉਦਾਂ ਦੀ ਚੀਜ਼ ਦੁਬਾਰਾ ਮਿਲ ਜਾਏ, ਬਟ ਉਹ ਇੱਥੇ ਆ ਕੇ ਕਿਤੇ ਨਾ ਕਿਤੇ ਉਹ ਚੀਜ਼ ਛੁੱਟ ਗਈ, ਮੈਂ ਉਹਦੇ ਚ ਮੈਂ ਉਹ ਨਹੀਂ ਕਰੂੰਗੀ, ਛੁੱਟ ਗਈ ਕਿਤੇ ਨਾ ਕਿਤੇ ਆ ਕੇ, ਕਿਉਂਕਿ ਮੈਨੂੰ ਨਾ ਤਾਂ ਉਹ ਚੀਜ਼ ਲੱਭੀ, ਕਿਉਂਕਿ ਇੱਥੇ ਉਹ ਚੀਜ਼ ਨੂੰ ਲੱਭਣਾ ਥੋੜਾ ਜਿਹਾ ਔਖਾ ਆ, ਕਿਉਂਕਿ ਇੰਡੀਆ ਚਲੋ ਬਹੁਤ ਹੈਗਾ ਆ ਉਸ ਚੀਜ਼ ਦਾ, ਇੱਥੇ ਆ ਕੇ ਉਹ ਚੀਜ਼ ਥੋੜੀ ਜਿਹੀ ਘੱਟ ਜਾਂਦੀ ਆ। ਹੈਗੇ ਆ ਗਰੁੱਪਸ ਇੱਥੇ ਵੀ ਹੈਗੇ ਆ ਬੜੇ ਅੱਛੇ ਅੱਛੇ, ਬਟ ਉਹ ਕਦੇ ਟਾਈਮ ਨੀ ਮਿਲਿਆ, ਕਦੇ ਟਾਈਮ ਮੈਚ ਨੀ ਸੀ ਹੁੰਦਾ, ਕਲੈਸ਼ ਹੋ ਜਾਂਦਾ ਸੀ। ਤੇ ਮੈਂ ਘਰੇ ਹਾਰਮੋਨੀਅਮ ਜ਼ਰੂਰ ਲਿਆ ਕੇ ਰੱਖਿਆ ਹੋਇਆ ਸੀ, ਮੰਮਾ ਨੇ ਜ਼ਰੂਰ ਲਿਆ ਕੇ ਦਿੱਤਾ ਸੀ ਵੀ ਚਲੋ ਉਹਦੇ ਤੇ ਰਿਆਜ਼ ਚੱਲਦਾ ਰਹੇਗਾ, ਤਾਂ ਉਹ ਰਿਆਜ਼ ਜਾਂ ਕਵਰ ਸੌਂਗ ਮੈਨੂੰ ਵੈਸੇ ਹੀ ਗਾਉਂਦੇ ਰਹਿਣਾ, ਜਿੱਦਾਂ ਕੰਮ ਤੇ ਡਰਾਈਵ ਚ ਕਰਨ ਲੱਗੇ ਕਾਰ ਦੇ ਵਿੱਚ ਵੈਸੇ ਗਾਣਿਆਂ ਦੇ ਨਾਲ ਗਾਉਂਦੇ ਰਹਿਣਾ, ਉਹ ਚੀਜ਼ ਉਦਾਂ ਕੰਟੀਨਿਊ ਰਹਿੰਦੀ ਹੈ। ਫਿਰ
ਤੇ ਤੁਸੀਂ ਕਿੰਨੇ ਕਵਰ ਸੌਂਗ ਕਰ ਚੁੱਕੇ ਹੋ ਹੁਣ ਤੱਕ ਸੁਪਨ ਜੀ?
ਕਵਰ ਸੌਂਗ ਜੇ ਮੈਂ ਵੈਸੇ ਕਵਾਂ ਪ੍ਰੋਫੈਸ਼ਨਲੀ, ਤਾਂ ਮੈਂ ਦੋ ਕਵਰ ਸੌਂਗ ਜਿਹੜੇ ਯੂਟਿਊਬ ਤੇ ਗਾ ਕੇ, ਕਿਉਂਕਿ ਮੇਰੇ ਜਿਹੜੇ ਬ੍ਰਦਰ ਇਨ ਲਾਅ ਨੇ, ਮੇਰੇ ਹਸਬੈਂਡ ਦੇ ਬ੍ਰਦਰ, ਉਹ ਖੁਦ ਲਿਰਿਸਿਸਟ ਐਂਡ ਕੰਪੋਜ਼ਰ ਨੇ, 뮤직 ਕੰਪੋਜ਼ਰ, ਤਾਂ ਉਹਨਾਂ ਨੇ ਆਪਣਾ 뮤직 ਦਾ ਇੱਕ ਟੱਚ ਦੇ ਕੇ ਕਵਰ ਸੌਂਗਸ ਨੂੰ ਉਹ ਕੀਤਾ ਉਸ ਹਿਸਾਬ ਨਾਲ। ਤੇ ਫਿਰ ਹਸਬੈਂਡ ਜਿਹੜੇ ਨੇ ਮੇਰੇ, ਉਹ ਆਪ ਵੀਡੀਓਗ੍ਰਾਫਰ ਨੇ, ਫਿਰ ਉਹਨਾਂ ਨੂੰ ਵੀਡੀਓਜ਼ ਦਾ ਬਹੁਤ ਸ਼ੌਂਕ ਰਹਿੰਦਾ ਆ, ਉਹਨਾਂ ਨੇ ਆਪਣੀ ਇਕਵਿਪਮੈਂਟ ਟੈਸਟ ਕਰਨੀ ਹੁੰਦੀ ਹੈ, ਮੈਨੂੰ ਐਕਟਿੰਗ ਦਾ ਵੀ ਸ਼ੌਂਕ ਹੈ, ਸਿੰਗਿੰਗ ਦਾ ਵੀ ਸ਼ੌਂਕ ਹੈ, ਉਹ ਇਕੱਠਾ ਮਿਲ ਕੇ ਸਭ ਕੁਛ ਉਹ, ਫਿਰ ਉਹ ਯੂਟਿਊਬ ਤੇ ਦੋ ਕਵਰ ਸੌਂਗ ਮੇਰੇ ਹੈਗੇ ਆ, ਤੇ ਹੁਣ ਜਿਹੜਾ ਇੱਕ ਫਸਟ ਡੈਬਿਊ ਸੌਂਗ ਆਉਣ ਵਾਲਾ ਆ।
ਤੁਹਾਡਾ ਕਵਰ ਸੌਂਗਸ ਵੀ ਹੈਗੇ ਨੇ ਤੇ ਹੁਣ ਤੁਹਾਡਾ ਡੈਬਿਊ ਸੌਂਗ ਵੀ ਆ ਰਿਹਾ, ਪਲੀਜ਼ ਅਸੀਂ ਤੁਹਾਡੇ ਤੋਂ ਦੋ ਲਾਈਨਾਂ ਸੁਣ ਸਕਦੇ ਹਾਂ ਕਵਰ ਸੌਂਗ ਦੀਆਂ, ਤੁਹਾਡੇ ਫੇਵਰੇਟ ਕਵਰ ਸੌਂਗ ਦੀਆਂ?
ਕਵਰ ਸੌਂਗ
ਜਾਂ ਕੋਈ ਤੁਸੀਂ ਗੁਣਗਣਾਉਣ ਚਾਹੋ ਗਾਣਾ, ਕੋਈ ਵੀ ਤੁਹਾਡਾ
ਪੁਰਾਣੇ, ਮੇਰਾ ਜਿਹੜਾ ਫਸਟ ਮੇਰਾ ਡੈਬਿਊ ਸੌਂਗ ਆ ਰਿਹਾ, ਮੈਂ ਉਹਦੀਆਂ ਚਾਰ ਲਾਈਨਾਂ ਜ਼ਰੂਰ ਸੁਣਾਉਂਗੀ ਉਹਦੇ ਨਾਲ, ਲੇਕਿਨ ਇੰਟਰਸਟ ਥੋੜਾ ਸਸਪੈਂਸ ਬਣ ਜਾਂਦਾ ਹੈ।
ਠੀਕ ਹੈ, ਸ਼ੋਰ ਜੀ,
ਆਈ ਨੋ ਦਾ ਟੀਜ਼ਰ ਜ਼ਰੂਰ ਨਿਕਲ ਆਇਆ, ਬਟ ਮੈਂ ਉਹਦੀਆਂ ਦੋ ਲਾਈਨਾਂ ਜ਼ਰੂਰ ਸੁਣਾਉਂਗੀ
ਜੀ, ਜ਼ਰੂਰ।
ਹਾਂਜੀ, ਤੇਰਾ ਖਿੜਿਆ ਖਿੜਿਆ ਚਿਹਰਾ ਕਰਦਾ ਏ ਦੂਰ ਹਨੇਰਾ, ਜਦੋਂ ਹਾਂਜੀ ਹਾਂਜੀ ਕਰਦਾ ਦਿਲ ਲੁੱਟ ਲੈ ਨਾ ਏ ਮੇਰਾ, ਜੋੜੀ ਤੇਰੀ ਮੇਰੀ ਤਿਲ ਨੀ ਜਾ, ਸੀਨ ਲਾਗੇ ਦੀਵੇ ਤੂੰ ਐ ਰਾਜਾ, ਮੈਂ ਪਰੀਆਂ ਦੀ ਕੁਨੀਨ, ਲਾਗੇ ਦੀਵੇ ਤੂੰ ਐ ਰਾਜਾ, ਮੈਂ ਪਰੀਆਂ ਦੀ ਕੁਨੀਨ, ਲਾਗੇ ਦੀਵੇ।
ਕਿਆ ਬਾਤ,
ਛੋਟਾ ਜਿਹਾ ਸਨਿਪਟ ਸੀ ਜੀ,
ਕਿਆ ਬਾਤ, ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਸੋ ਤੁਹਾਡੇ ਥਰੂ ਇੱਕ ਬੜਾ ਸਟਰੋਂਗ ਮੈਸੇਜ ਸਾਨੂੰ ਸਮਝ ਆ ਰਿਹਾ ਕਿ ਕਿਵੇਂ ਤੁਹਾਡੇ ਇਨਲੋਜ਼ ਵੀ ਤੁਹਾਨੂੰ ਸਪੋਰਟ ਕਰ ਰਹੇ ਹੈ, ਦੈਟਸ ਅ ਵੈਰੀ ਗੁੱਡ ਥਿੰਗ ਦੈਟ ਦੇ ਆਰ ਸਪੋਰਟਿੰਗ ਯੂ, ਕਿ ਤੁਸੀਂ ਆਪਣਾ ਡ੍ਰੀਮ ਅਚੀਵ ਕਰਨਾ ਚਾਹੁੰਦੇ ਸੀ ਤੇ ਉਹ ਤੁਸੀਂ ਕਰ ਪਾ ਰਹੇ ਹੋ ਆਫਟਰ ਮੈਰਿਜ ਵੀ।
ਮੈਂ ਬਿਲਕੁਲ, ਇਹ ਮੇਰੇ ਲਈ ਇੱਕ ਬਹੁਤ ਵੱਡੀ ਇਨਕਰੇਜਮੈਂਟ ਰਹੀ ਹੈ, ਮੇਰੇ ਇਨਲੋਜ਼ ਬੜੇ ਸਪੋਰਟਿਵ ਨੇ, ਕਿਉਂਕਿ ਕਈ ਵਾਰ ਏਦਾਂ ਹੁੰਦਾ ਵੀ ਤੁਸੀਂ ਪਹਿਲਾਂ ਇੱਕ ਕੁਝ ਸ਼ੌਂਕ ਹੁੰਦੇ ਆ, ਉਹ ਮੈਰਿਜ ਤੋਂ ਬਾਅਦ ਕਿਤੇ ਨਾ ਕਿਤੇ ਫੇਡ ਅਵੇ ਹੋ ਜਾਂਦੇ ਆ, ਕਿਉਂਕਿ ਤੁਹਾਡੇ ਕੋਲ ਹੋਰ ਰਿਸਪੋਂਸਿਬਿਲਿਟੀ ਆ ਜਾਂਦੀਆਂ ਆ। ਬਟ ਮੇਰੇ ਕੋਲ ਮੇਰੇ ਮੇਰੇ ਬ੍ਰਦਰ ਜਿਹੜੇ ਮੇਰੇ ਹਸਬੈਂਡ ਨੇ, ਉਹ ਖੁਦ ਵੀਡੀਓਗ੍ਰਾਫਰ ਨੇ, ਉਹ ਮੈਨੂੰ ਰੋਜ਼ ਕਹਿੰਦੇ ਰਹਿਣਗੇ, ਹਾਲਾਂਕਿ ਮੈਨੂੰ ਬੜੀਆਂ ਚੀਜ਼ਾਂ ਦਾ ਸ਼ੌਂਕ ਹੈ, ਉਹ ਕੁਕਿੰਗ ਹੋਗੀ, ਸਿੰਗਿੰਗ ਹੋਗੀ, ਮੇਕਅਪ ਹੋ ਗਿਆ, ਮੈਂ ਛੋਟੀਆਂ ਛੋਟੀਆਂ ਵੀਡੀਓਜ਼ ਏਦਾਂ ਬਣਾ ਕੇ ਨਾ, ਮੈਨੂੰ ਬਹੁਤ ਹੁੰਦਾ ਆ। ਬਟ ਉਹਨਾਂ ਨੇ ਕਿਹਾ ਵੀ ਤੇਰਾ ਇੱਕ ਟੈਲੈਂਟ ਆ ਸਿੰਗਿੰਗ ਆ, ਉਹਦੇ ਵੱਲ ਆਪਣਾ ਜ਼ਰੂਰ ਉਹਦੇ ਚ ਆਪਣਾ ਐਫਰਟ ਪਾ ਤੇ ਤੇਰਾ ਬਹੁਤ ਅੱਛਾ ਰਹੇਗਾ। ਉਹਨਾਂ ਕਰਕੇ ਮੈਂ ਜਿਹੜੀਆਂ ਵੀਡੀਓ ਸੀ ਪ੍ਰੋਫੈਸ਼ਨਲੀ ਕਰਨੀਆਂ ਸ਼ੁਰੂ ਕੀਤੀਆਂ, ਕਿਉਂਕਿ ਉਹਨਾਂ ਨੇ ਉਹ ਜਿੱਦਾਂ ਮੈਂ ਕਿਹਾ ਉਹਨਾਂ ਨੂੰ ਆਪਣਾ ਕੈਮਰਾ ਟੈਸਟ ਕਰਨਾ ਹੁੰਦਾ ਆ, ਉਹ ਕਰ ਲੈਂਦੇ, ਮੇਰਾ ਐਕਟਿੰਗ ਦਾ ਤੇ ਮੇਰਾ ਸਿੰਗਿੰਗ ਦਾ ਸ਼ੌਂਕ ਪੂਰਾ ਹੋ ਜਾਂਦਾ ਆ। ਪਲੱਸ ਉਹਨਾਂ ਦੇ ਜਿਹੜੇ ਬ੍ਰਦਰ ਨੇ, ਮੇਰੇ ਬ੍ਰਦਰ ਇਨ ਲਾਅ, ਉਹ ਬਹੁਤ ਅੱਛੇ ਲਿਰਿਸਿਸਟ ਐਂਡ 뮤직 ਕੰਪੋਜ਼ਰ ਨੇ, ਰਾਵ ਔਲਖ ਜੀ, ਉਹ ਮੇਰੇ ਸਾਰੇ ਸੌਂਗਸ, ਹੁਣ ਜਿਹੜਾ ਮੇਰਾ ਸੌਂਗ ਆ ਵੀ ਰਿਹਾ ਉਹਨਾਂ ਦਾ ਲਿਖਿਆ ਹੋਇਆ, ਉਹਨਾਂ ਦਾ 뮤직 ਆ, ਤੇ ਵੀਡੀਓ ਮੇਰੇ ਹਸਬੈਂਡ ਦੀ ਔਲਖਵੀਰ ਸਿੰਘ ਦੀ, ਤੇ ਇਹਨਾਂ ਦੀ ਤੇ ਪਲੱਸ ਮਮ ਐਂਡ ਡੈਡ ਵੀ ਉਧਰੋਂ, ਫਾਦਰ ਇਨ ਲਾਅ ਮਦਰ ਇਨ ਲਾਅ ਬਹੁਤ ਹੀ ਸਪੋਰਟਿਵ ਨੇ, ਉਹਨਾਂ ਨੇ ਕਦੇ ਅੱਜ ਤੱਕ ਇਦਾਂ ਨਹੀਂ ਕਿਹਾ ਵੀ ਤੁਸੀਂ ਆ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ, ਉਹ ਕਹਿੰਦੇ ਤੁਹਾਡਾ ਇਸ ਗੱਲ ਦੇ ਵਿੱਚ ਤੁਸੀਂ ਬਹੁਤ ਅੱਛੇ ਹੋ, ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਆ, ਤਾਂ ਉਹ ਚੀਜ਼ ਆਈ ਐਮ ਵੈਰੀ ਥੈਂਕਫੁਲ ਵੀ ਮੈਨੂੰ ਜਿਹੜੀ ਮੇਰੇ ਇਨਲੋਜ ਜਿਹੜੀ ਫੈਮਿਲੀ ਮਿਲੀ ਆ ਬਹੁਤ ਅੱਛੀ ਮਿਲੀ ਆ।
ਸੋ ਤੁਹਾਨੂੰ ਇਹ ਲੱਗਦਾ ਹੈ ਸੁਪਨ ਕਿ ਤੁਹਾਡਾ ਜਿਹੜਾ ਬੈਕਗਰਾਊਂਡ ਆ ਉਹ ਵੀ ਕਾਫੀ ਕਲਚਰਲੀ ਸਟਰੋਂਗ ਰਿਹਾ, ਲਿਟਰੇਚਰ ਵਾਈਜ਼ ਤੇ ਕਲਚਰ ਵਾਈਜ਼ ਤੇ ਥੀਏਟਰ ਦੇ ਪੱਖੋਂ ਵੀ, ਤੇ ਉਧਰੋਂ ਆ ਕੇ ਇਨਲੋਜ਼ ਤੋਂ ਵੀ ਸਪੋਰਟ ਮਿਲੀ, ਤੁਹਾਨੂੰ ਕੀ ਲੱਗਦਾ ਜਿਵੇਂ ਤੁਹਾਡੇ ਵਰਗੇ ਹੋਰ ਬਡਿੰਗ ਆਰਟਿਸਟ ਹੈ ਉਹ ਕਰਨਾ ਚਾਹੁੰਦੇ, ਉਹਦੇ ਲਈ ਕੀ ਚੀਜ਼ ਜ਼ਰੂਰੀ ਹੈ ਕਿ ਉਹ, ਕਿਉਂਕਿ ਇੰਨੇ ਸਾਰੇ ਬੱਚੇ ਚਾਹੁੰਦੇ ਕਿ ਸਾਡੇ 뮤직 ਵੀਡੀਓਜ਼ ਆਉਣ ਤੇ ਸਾਡੇ ਸੌਂਗਸ ਆਉਣ, ਤੇ ਤੁਹਾਨੂੰ ਕੀ ਲੱਗਦਾ ਕੀ ਇੱਕ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਵਿਚ ਕੈਨ ਹੈਲਪ ਯੂ ਗਰੋ ਇਨ ਦਿਸ ਫੀਲਡ?
ਹਾਂਜੀ ਬਿਲਕੁਲ, ਮੈਂ ਆਪਣੀ ਐਕਸਪੀਰੀਅੰਸ ਤੋਂ ਜੇ ਬੋਲਾਂ ਤਾਂ, ਤੁਸੀਂ ਕਦੇ ਵੀ ਜੇ ਆਪਾਂ ਏਦਾਂ ਸੋਚੀਏ ਵੀ ਨਹੀਂ ਹੁਣ ਮੇਰਾ ਟਾਈਮ ਨਿਕਲ ਗਿਆ, ਟਾਈਮ ਕਦੇ ਨੀ ਨਿਕਲਦਾ, ਤੁਸੀਂ ਕਿਸੇ ਏਜ ਦੇ ਵਿੱਚ ਕਿਸੇ ਵੀ ਟਾਈਮ ਤੇ ਤੁਸੀਂ ਕੁਛ ਵੀ ਸ਼ੁਰੂ ਕਰ ਸਕਦੇ ਜੇ ਤੁਹਾਡੇ ਵਿੱਚ ਇੰਨੀ ਸਟਰੋਂਗ ਵਿਲ ਪਾਵਰ ਹੈਗੀ ਆ, ਜੇ ਤੁਹਾਨੂੰ ਪਤਾ ਵੀ ਮੇਰੇ ਕੋਲ ਇਹ ਚੀਜ਼ ਹੈ, ਮੇਰਾ ਇਹ ਟੈਲੈਂਟ ਹੈ, ਮੈਂ ਕਰ ਸਕਦਾ ਹਾਂ, ਬਿਕੋਜ਼ ਤੁਹਾਡੇ ਕੋਲ ਇੰਨੀ ਸਪੋਰਟ ਹੁੰਦੀ ਆ, ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਆ. ਜਿੱਦਾਂ ਮੇਰੇ ਕੋਲ ਫੈਮਿਲੀ ਸਪੋਰਟ ਸੀ ਤੇ ਮੈਂ ਉਹ ਚੀਜ਼, ਹਾਲਾਂਕਿ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਨਹੀਂ, ਆਈ ਡੋਂਟ ਨੋ, ਮੈਂ ਥੋੜੀ ਜਿਹੀ ਸ਼ਾਏ ਆ, ਪਤਾ ਨੀ ਹੋਏਗਾ ਜਾਂ ਨਹੀਂ ਹੋਏਗਾ, ਖੁਦ ਤੇ ਡਾਊਟ ਨਹੀਂ ਕਰਨਾ ਬਿਲਕੁਲ ਵੀ. ਜੇ ਤੁਹਾਨੂੰ ਲੱਗਦਾ ਵੀ ਤੁਸੀਂ ਉਸ ਚੀਜ਼ ਕਰ ਸਕਦੇ ਹੋ, ਆਪਣਾ ਫੁੱਲ ਐਫਰਟ ਦੇ ਸਕਦੇ ਹੋ, ਉਹਦੇ ਚ ਆਪਣਾ ਇਨਪੁਟ ਪਾ ਸਕਦੇ ਹੋ, ਤਾਂ ਦੇਰ ਇਜ਼ ਨੋ ਏਜ ਲਿਮਿਟ ਟੂ ਐਨੀਥਿੰਗ. ਤੁਸੀਂ ਕਿਸੇ ਵੀ ਟਾਈਮ ਤੇ ਕਦੀ ਵੀ ਕੁਛ ਵੀ, ਮਤਲਬ ਉਹ ਜੇ ਅੱਜ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਜਸਟ ਡੂ ਇਟ, ਵੇਟ ਨਾ ਕਰੋ ਉਸ ਚੀਜ਼, ਕਿਉਂਕਿ ਉਹ ਟਾਈਮ ਜਿਹੜਾ ਲੰਘ ਜਾਂਦਾ ਉਹ ਦੁਬਾਰਾ ਨਹੀਂ ਆਉਂਦਾ.
ਬਹੁਤ ਵਧੀਆ ਤੁਸੀਂ ਬੋਲਿਆ. ਤੇ ਕ੍ਰੀਏਟਿਵ ਫੀਲਡ ਤੁਹਾਡੇ ਵੱਲੋਂ ਤੁਹਾਡਾ ਕੀ ਡ੍ਰੀਮ ਹੈ, ਵਾਟ ਵੁੱਡ ਯੂ ਲਾਈਕ ਟੂ ਅਚੀਵ, ਜਿਵੇਂ ਬੀਟ ਇਨ ਐਕਟਿੰਗ, ਸਿੰਗਿੰਗ, ਕੀ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ, ਵੈਨ ਵੁੱਡ ਯੂ ਫੀਲ ਕਿ ਮੈਂ ਆਪਣੀ ਡ੍ਰੀਮ ਅਚੀਵ ਕਰ ਲਈ ਹੈ?
ਜੇ ਡ੍ਰੀਮ ਅਚੀਵ ਕਰਨ ਦੀ ਗੱਲ ਕਰੀਏ ਤਾਂ ਡ੍ਰੀਮ ਮੇਰਾ ਆਈ ਥਿੰਕ ਉਦੋਂ ਹੀ ਅਚੀਵ ਹੋ ਗਿਆ ਸੀ ਜਦੋਂ ਮੈਂ ਸੋਚ ਲਿਆ ਸੀ ਵੀ ਮੈਂ ਸਿੰਗਰ ਹੈਗੀ ਹਾਂ, ਮੈਨੂੰ ਪਤਾ ਵੀ ਮੈਂ ਸਿੰਗ ਕਰ ਸਕਦੀ ਹਾਂ, ਤਾਂ ਵਾਈ ਨੋਟ ਮੈਂ ਇਹਦੇ ਵਿੱਚ ਹੀ ਜਾਵਾਂ. ਤੇ ਮੈਨੂੰ ਲੱਗਦਾ ਵੀ ਉਹ ਮੇਰੇ ਡ੍ਰੀਮ ਜਿਹੜਾ ਸਕਸੈਸਫੁਲ ਹੋਣ ਦੇ ਵਿੱਚ ਮੇਰਾ ਫਸਟ ਸਟੈਪ ਫਾਰਵਰਡ ਸੀਗਾ, ਵੀ ਮੈਂ ਉਹਨੂੰ ਕਿਹਾ ਵੀ ਨਹੀਂ ਆਈ ਕੈਨ ਡੂ ਇਟ. ਤਾਂ ਮਤਲਬ ਉਸ ਚੀਜ਼ ਦੇ ਵਿੱਚ ਮੈਂ ਬਸ ਉਹ ਵੀਡੀਓਜ਼ ਦੇ ਵਿੱਚ ਆਉਣਾ, ਐਕਟਿੰਗ ਕਰਨੀ, ਕਿਉਂਕਿ ਥੀਏਟਰ ਬੈਕਗ੍ਰਾਉਂਡ ਹੋਣ ਦੇ ਕਾਰਨ ਮੈਨੂੰ ਉਹਨਾਂ ਕੈਮਰਾ ਸ਼ਾਏ ਨਹੀਂ ਹੁੰਦੀ, ਕਿਉਂਕਿ ਉਹ ਪਾਪਾ ਬੜੇ ਉਹਦੇ ਵਿੱਚ ਇਨਕਰੇਜਮੈਂਟ ਰਹਿੰਦੀ ਸੀ ਉਹਨਾਂ ਦੀ ਵੀ ਨਹੀਂ ਕੈਮਰਾ ਇਜ਼ ਨਥਿੰਗ, ਯੂ ਕੈਨ ਡੂ ਇਟ. ਤਾਂ ਉਹਦੇ ਵਿੱਚ ਆਈ ਥਿੰਕ ਮੇਰਾ ਉਹ ਡ੍ਰੀਮ ਜਿਹੜਾ ਸੀ ਉੱਥੇ ਹੀ ਸਕਸੈਸਫੁਲ ਹੋਣਾ ਸ਼ੁਰੂ ਹੋ ਗਿਆ, ਵੀ ਆਈ ਕੈਨ ਸੀ ਮਾਈ ਫਿਊਚਰ, ਵੀ ਨਹੀਂ ਮੈਂ ਇਹਦੇ ਵਿੱਚ ਮੈਂ ਆਪਣਾ ਐਫਰਟ ਜਦੋਂ ਤੱਕ ਤੁਸੀਂ ਪਾਓਗੇ ਤੁਹਾਡਾ ਫਿਊਚਰ ਵਧੀਆ ਰਹੇਗਾ.
ਦੈਟਸ ਗ੍ਰੇਟ. ਤੇ ਹੁਣ ਆਖਰ 'ਚ ਇੱਕ ਵਾਰ ਹੋਰ ਤੁਹਾਡੇ 'ਚੋਂ, ਤੁਹਾਡੇ ਤੋਂ ਦੋ ਤਿੰਨ ਲਾਈਨਾਂ ਅਸੀਂ ਸੁਣਨਾ ਚਾਹਾਂਗੇ. ਤੁਹਾਡਾ ਕੋਈ ਵੀ ਫੇਵਰੇਟ ਗਾਣਾ ਰਿਹਾ ਹੋਵੇ ਪੰਜਾਬੀ 'ਚ, ਹਿੰਦੀ 'ਚ, ਥਰੂ ਆਊਟ ਯੋਰ ਲਾਈਫ, ਚਾਰ ਲਾਈਨਾਂ ਉਹਦੀਆਂ ਵੀ ਗੁਣਗੁਣਾ ਦਿਓ ਸਾਡੇ ਲਈ.
ਹਾਂਜੀ ਜ਼ਰੂਰ. ਮੈਂ ਇੱਕ ਨਾ ਬੀਰ ਸਿੰਘ ਬਹੁਤ ਅੱਛੇ ਲਿਰਿਸਿਸਟ ਨੇ, ਰਾਈਟਰ ਨੇ ਤੇ ਸਿੰਗਰ ਨੇ, ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ, ਗਾਣਾ ਰਿਲੀਜ਼ ਨਹੀਂ ਹੋਇਆ ਕਿਤੇ, ਉਹਨਾਂ ਨੇ ਆਪਣੀ ਇੱਕ ਇੰਟਰਵਿਊ ਚ ਗਾਇਆ ਸੀ, ਮੈਂ ਉਹਦੀਆਂ ਦੋ ਲਾਈਨਾਂ ਜ਼ਰੂਰ ਸੁਣਾਉਂਗੀ, ਮੇਰਾ ਵਨ ਆਫ ਦ ਫੇਵਰੇਟ ਸੌਂਗ
ਜੀ.
ਕੁਝ ਧੁੱਪਾਂ ਰੱਖੀਆਂ ਨੇ, ਕੁਝ ਛਾਵਾਂ ਰੱਖੀਆਂ ਨੇ, ਤੇਰੇ ਨਾਲ ਬਿਤਾਉਣ ਲਈ ਬਾਕੀ ਸਾਵਾਂ ਰੱਖੀਆਂ ਨੇ, ਤੇਰੇ ਪੈਰੀ ਪਾਉਣਾ ਨੀ, ਤੇਰੇ ਪੈਰੀ ਪਾਉਣਾ, ਇਸ ਘਰ ਵਿੱਚ ਬਹਿ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ, ਲੈ ਕੇ ਮੈਂ ਇੱਕ ਜੋੜਾ ਝਾਂਜਰਾਂ ਦਾ ਰੱਖਿਆ, ਲੈ ਕੇ ਮੈਂ.
ਬਹੁਤ ਵਧੀਆ ਜੀ, ਬਹੁਤ ਵਧੀਆ. ਐਸ ਬੀ ਐਸ ਪੰਜਾਬੀ ਲਈ ਨਾਲ ਗੱਲ ਕਰਨ ਲਈ ਸੁਪਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ.
ਥੈਂਕ ਯੂ ਸੋ ਮਚ ਐਸ ਬੀ ਐਸ ਪੰਜਾਬੀ ਐਂਡ ਮੋਨਿਕਾ ਜੀ ਫਾਰ ਹੈਵਿੰਗ ਮੀ. ਥੈਂਕ ਯੂ ਸੋ ਮਚ ਫਾਰ ਯੋਰ ਟਾਈਮ.
ਥੈਂਕ ਯੂ. ਯੂ ਵਿਦ ਐਸ ਬੀ ਐਸ ਰੇਡੀਓ.